परम सत्कार योग सतगुरु जी के पावन दरबार विच शोभत गुरु सवारी साध संगत जीओ। वाहिगुरु जी का खालसा, वाहिगुरु जी की फतेह। साहिब श्री गुरु नानक देव जी महाराज की पावन रचना श्री जपजी साहिब का अर्थ विचार आरंभ किया है। मूल मंत्र संबंधी विचार कर रहे हाँ। एक ओंकार सतनाम करता पुरख निर्भाओ निर्वैर अकाल मूर्त अजूनी सैभंग गुरप्रसाद। अज असी करता पुरख के संबंध में कुछ विचार करांगे। पिछली गल नूं थोड़े अखरां विच याद कर लईए। परमात्मा एक है ते वो एक रस व्यापक है, एक सार है। उस दी होंद एग्जिस्टेंस नाम सदीवी है। हुण सतगुरु सच्चे पातशाह इस गल दी चर्चा करदे ने भी ये जिहड़ी सृष्टि है, ये जिहड़ा संसार है, ਇਹ ਉਸ ਵਾਹਿਗੁਰੂ ਅਕਾਲ ਪੁਰਖ ਨੇ ਬ੍ਰਹਮ ਨੇ ਆਪ ਬਣਾਇਆ ਹੈ। ਲੋਕਾਂ ਦੀ ਵਿਚਾਰ ਇਹ ਰਹੀ ਹੈ, ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਉਹ ਕਹਿੰਦੇ ਨੇ ਵੀ ਜੇ ਪਰਮਾਤਮਾ ਇਹ ਸਭ ਕੁਝ ਆਪ ਬਣਾਉਣ ਲੱਗ ਪਿਆ ਤਾਂ ਫਿਰ ਪਰਮਾਤਮਾ ਤਾਂ ਆਲੂਦ ਹੋ ਜਾਏਗਾ, ਲਿਬੜ ਜਾਏਗਾ, ਹੱਥ ਗੰਦੇ ਹੋ ਜਾਣਗੇ। ਜਿਸ ਤਰ੍ਹਾਂ ਕੋਈ ਮਾਲਕ ਮਕਾਨ ਬਣਾਉਂਦਾ ਹੈ ਅਤੇ ਮਜ਼ਦੂਰ ਲਾ ਲੈਂਦਾ ਹੈ, ਕਾਰੀਗਰ ਲਾ ਲੈਂਦਾ, ਆਪ ਸਿਰਫ ਪੈਸਾ ਖਰਚ ਕਰਦਾ, ਉਹ ਸਮਝਦੇ ਨੇ ਵੀ ਪਰਮਾਤਮਾ ਇਸੇ ਤਰ੍ਹਾਂ ਦਾ ਮਾਲਕ ਹੈ, ਦੂਰ ਬੈਠਾ ਆਰਡਰ ਕਰਦਾ, ਨੌਕਰ ਚਾਕਰ ਕੰਮ ਕਰਦੇ ਨੇ ਅਤੇ ਪਰਮਾਤਮਾ ਦੇ ਆਪਣੇ ਹੱਥ ਜਿਹੜੇ ਨੇ ਉਹ ਬਿਲਕੁਲ ਇਸ ਤੋਂ ਬਾਹਰ ਨੇ। ਇਸੇ ਕਲਪਨਾ ਕਰਕੇ ਬ੍ਰਹਮਾ ਵਿਸ਼ਨੂੰ ਮਹੇਸ਼ ਅਤੇ ਹੋਰ ਕਈ ਕਿਸਮ ਦੇ ਦੇਵਤੇ ਜਿਹੜੇ ਸੀ ਉਹ ਕਲਪਨਾ ਵਿੱਚ ਲਿਆਂਦੇ ਗਏ ਸਿਰਫ ਇਸ ਲਈ ਬ੍ਰਹਮ ਨੂੰ ਬਚਾਉਣ ਵਾਸਤੇ ਕਿ ਕਿਤੇ ਉਹਦੇ ਹੱਥ ਨਾਲ ਲਿਬੜ ਜਾਣ। ਪਰ ਗੁਰਮਤਿ ਇਹ ਗੱਲ ਨਹੀਂ ਮੰਨਦੀ। ਸਤਿਗੁਰੂ ਕਹਿੰਦੇ ਹਨ ਕਿ ਵਾਹਿਗੁਰੂ ਅਕਾਲ ਪੁਰਖ ਆਪ ਇਹ ਕੰਮ ਕਰਦਾ ਹੈ, ਇਸ ਕਰਕੇ ਉਹ ਕਹਿੰਦੇ ਨੇ ਉਹ ਕਰਤਾ ਹੈ, ਉਹ ਇਸ ਸ੍ਰਿਸ਼ਟੀ ਦਾ ਕਰਤਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਬਿਨ ਕਰਤਾਰ ਨਾ ਕਿਰਤਮ ਮਾਨੋ। ਕਰਤਾਰ ਹੀ ਇਸ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ ਅਤੇ ਹੋਰ ਕੋਈ ਹੈ ਨਹੀਂ, ਇਸ ਕਰਕੇ ਕਿਸੇ ਨੂੰ ਵੀ ਉਸ ਦੀ ਜਿਹੜੀ ਕਿਰਕਮ ਹੈ, ਉਹਦੀ ਜਿਹੜੀ ਰਚਨਾ ਹੈ, ਉਸ ਨੂੰ ਤੁਸੀਂ ਨਾ ਮੰਨੋ, ਉਹਦੀ ਪੂਜਾ ਨਾ ਕਰੋ, ਕਿਉਂਕਿ ਉਹ ਰਚਨਾ ਉਹਦੇ ਹੱਥ ਦੀ ਖੇਡ ਹੈ। ਜਦੋਂ ਜੀ ਚਾਹੇਗਾ ਢਾ ਦੇਗਾ, ਜਦੋਂ ਜੀ ਚਾਹੇਗਾ ਬਣਾ ਲਏਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਇਹ ਨਿਸ਼ਚਾ ਦਵਾਇਆ ਹੈ ਕਿ ਇਸ ਸਭ ਕੁਝ ਦਾ ਕਰਤਾ ਜੋ ਕੁਝ ਸੰਸਾਰ ਵਿੱਚ ਹੋ ਰਿਹਾ ਪਰਮਾਤਮਾ ਆਪ ਹੈ। ਇੱਕ ਗੱਲ ਯਾਦ ਰੱਖਣੀ, ਦੁਨੀਆਂ ਵਿੱਚ ਵੀ ਕਰਤੇ ਹਨ, ਕੋਈ ਲੱਕੜ ਦਾ ਕੰਮ ਕਰ ਰਿਹਾ, ਕੋਈ ਲੋਹੇ ਦਾ ਕੰਮ ਕਰ ਰਿਹਾ, ਕੋਈ ਸੋਨੇ ਦਾ ਕੰਮ ਕਰ ਰਿਹਾ, ਕੋਈ ਕੱਪੜੇ ਦਾ ਕੰਮ ਕਰ ਰਿਹਾ, ਕਰਤੇ ਨੇ ਸਾਰੇ ਕਿਰਤ ਜੂ ਕਰਦੇ ਨੇ। ਪਰ ਮੈਂ ਕਿਸੇ ਦੀ ਦੁਕਾਨ ਤੋਂ ਥੋੜ੍ਹਾ ਫਰਨੀਚਰ ਲੈ ਆਵਾਂ, ਅਵਲ ਤਾਂ ਉਹਨੇ ਆਪ ਬਣਾਇਆ ਨਹੀਂ ਹੋਣਾ, ਉਹ ਬਣਾਇਆ ਵੀ ਕਿਸੇ ਹੋਰ ਨੇ ਹੋਣਾ, ਉਸ ਨੂੰ ਵੀ ਨਹੀਂ ਪਤਾ ਵੀ ਕਿਨ ਬਣਾਇਆ। ਉਸ ਦੇ ਕਰਤੇ ਨੂੰ, ਉਸ ਦੇ ਕਾਰੀਗਰ ਨੂੰ, ਜਿਹੜਾ ਉਸਦਾ ਕਾਰਪੈਂਟਰ ਹੈ, ਉਸ ਨੂੰ ਕੋਈ ਪਤਾ ਨਹੀਂ ਮੇਰੀ ਕੁਰਸੀ ਕਿੱਥੇ ਪਈ ਹੈ, ਉਹਦੀ ਲੱਤ ਟੁੱਟ ਗਈ ਹੈ ਕਿ ਨਹੀਂ ਟੁੱਟ ਗਈ, ਉਹ ਸਾਬਤ ਹੈ ਜਾਂ ਟੁੱਟੀ ਹੋਈ, ਇਹਨੂੰ ਕੋਈ ਪਤਾ ਨਹੀਂ, ਕਰਤਾ ਹੈ ਉਹ। ਲੇਕਿਨ ਉਸ ਕਰਤੇ ਨੂੰ ਆਪਣੀ ਜਿਹੜੀ ਕ੍ਰੀਏਸ਼ਨ ਹੈ, ਉਹਦੀ ਜਿਹੜੀ ਕਿਰਤ ਹੈ, ਉਹਦਾ ਰਾਈ ਜਿੰਨਾ ਵੀ ਪਤਾ ਨਹੀਂ, ਨਾ ਕਿਸੇ ਟੇਲਰ ਨੂੰ, ਨਾ ਕਿਸੇ ਕਾਰਪੈਂਟਰ ਨੂੰ, ਨਾ ਕਿਸੇ ਗੋਲਡ ਸਮਿਥ ਨੂੰ, ਕਿਸੇ ਨੂੰ ਕੋਈ ਪਤਾ ਨਹੀਂ ਕਿ ਮੇਰੀ ਜਿਹੜੀ ਕਿਰਤ ਹੈ ਉਹਦੇ ਨਾਲ ਕੀ ਹੋ ਰਿਹਾ, ਉਹ ਗੰਦੀ ਹੈ, ਚੰਗੀ ਹੈ, ਟੁੱਟ ਗਈ ਹੈ, ਭੱਜ ਗਈ ਹੈ, ਸੜ ਗਈ ਹੈ, ਕੋਈ ਪਤਾ ਨਹੀਂ। ਲੇਕਿਨ ਪਰਮਾਤਮਾ ਇਸ ਤਰ੍ਹਾਂ ਦਾ ਕਰਤਾ ਨਹੀਂ ਹੈ, ਇਸ ਤਰ੍ਹਾਂ ਦਾ ਕਰਤਾ ਨਹੀਂ ਹੈ ਕਿ ਉਹਨੂੰ ਆਪਣੀ ਕਿਰਤ ਦਾ ਪਤਾ ਹੀ ਕੋਈ ਨਹੀਂ। ਕਈ ਮਨੁੱਖ ਇਸ ਭੁਲੇਖੇ 'ਚ ਨੇ ਵੀ ਉਹਨੂੰ ਸਾਡਾ ਕੀ ਪਤਾ ਅਸੀਂ ਕੀ ਕਰ ਰਹੇ, ਝੂਠ ਬੋਲ ਰਹੇ ਕਿ ਸੱਚ ਬੋਲ ਰਹੇ, ਉਹਨੂੰ ਕੋਈ ਪਤਾ ਨਹੀਂ। ਲੇਕਿਨ ਸਤਿਗੁਰੂ ਕਹਿੰਦੇ ਨੇ ਕਿ ਪਰਮਾਤਮਾ ਇਸ ਤਰ੍ਹਾਂ ਦਾ ਕਰਤਾ ਨਹੀਂ ਹੈ, माफ करना परमात्मा ते दूर दी गल ऐसी कहने गुरु भी नहीं जानता उसनु भी कोई पता नहीं हालांकि गुरु ते परमात्मा विच कोई फर्क नहीं अंतर नहीं है पार ब्रह्म गुर नाही भेद पर असीं इत्थे झूठ बोलदे कुफर कई कुछ करदे आ गुरुद्वारे विच भी गुरुद्वारे बाहर भी दुकान ते भी क्योंकि असीं कहने परमात्मा नूं कोई पता नहीं ਉਹ ਕਿਤੇ ਦੂਰ ਬੈਠਾ ਇਸੇ ਕਰਕੇ ਸਾਡੀ ਸਧਾਰਨ ਬੋਲੀ ਵਿੱਚ ਇੱਕ ਗੱਲ ਆਉਂਦੀ ਹੈ ਕਹਿੰਦੇ ਉਤਲਾ ਹੀ ਜਾਣੇ ਵੀ ਉਹ ਤਾਂ ਬਹੁਤ ਪਰੇ ਸਾਡੇ ਨੇੜੇ ਨਹੀਂ ਹੈ ਮੈਂ ਇੱਕ ਕਹਾਣੀ ਪੜ੍ਹੀ ਹੈ ਕਹਿੰਦੇ ਨੇ ਕੋਈ ਕਿਸੇ ਪਿੰਡ ਵਿੱਚ ਵੈਸਟ ਦੀ ਪੱਛਮ ਦੀ ਕਹਾਣੀ ਹੈ ਜਿੱਦਾਂ ਆਪਣੇ ਰਾਮਲੀਲਾ ਹੁੰਦੀ ਹੈ ਨਾਟਕ ਹੁੰਦੇ ਨੇ ਇੱਥੇ ਵੀ ਹੁੰਦੇ ਨੇ ਕੋਈ ਨਾਟਕ ਕੰਪਨੀ ਜਿਹੜੀ ਸੀ ਨਾ ਉਹ ਨਾਟਕ ਕਰ ਰਹੀ ਹੈ ਬੜੀ ਪ੍ਰਸ਼ੰਸਾ ਹੋ ਰਹੀ ਹੈ ਵੀ ਬੜਾ ਵਧੀਆ ਨਾਟਕ ਡਰਾਮਾ ਬਹੁਤ ਵਧੀਆ ਹੈ ਅਤੇ ਉਸ ਪਿੰਡ ਦਾ ਜਿਹੜਾ ਚਰਚ ਦਾ ਪਾਦਰੀ ਹੈ ਕਿਸੇ ਵੀ ਧਾਰਮਿਕ ਮੰਦਿਰ ਦਾ ਧਾਰਮਿਕ ਚਰਚ ਦਾ ਕਹਿ ਲਓ ਗੁਰਦੁਆਰੇ ਦਾ ਕਹਿ ਲਓ ਕੋਈ ਫਰਕ ਨਹੀਂ ਪੈਂਦਾ ਕਹਾਣੀ ਹੈ ਬੰਦੇ ਨੂੰ ਸਮਝਾਉਣ ਲਈ ਉਹਨੇ ਹੀ ਚਰਚਾ ਸੁਣੀ ਉਹਦਾ ਵੀ ਚਿੱਤ ਕੀਤਾ ਵੀ ਡਰਾਮਾ ਵੇਖਾਂ ਪਰ ਲੋਕ ਸਮਾਜ ਇਸ ਤਰ੍ਹਾਂ ਦਾ ਕਿ ਜੇ ਪਾਦਰੀ ਡਰਾਮਾ ਵੇਖਣ ਚਲਾ ਗਿਆ ਤਾਂ ਲੋਕਾਂ ਨੇ ਕਹਿਣਾ ਵੀ ਲੈ ਇਹ ਕਾਹਦਾ ਪਾਦਰੀ ਹੈ ਇਹ ਤਾਂ ਮਾੜੀ ਗੱਲ ਹੈ ਖੁਦ ਮਾੜੀ ਕਰ ਰਹੇ ਨੇ ਕੋਈ ਇਤਰਾਜ਼ ਨਹੀਂ ਜੇ ਉਹ ਚਲਾ ਜਾਏਗਾ ਤਾਂ ਫਿਰ ਜ਼ਿਆਦਾ ਇਤਰਾਜ਼ ਹੈ ਉਹਨੇ ਉਸ ਡਰਾਮਾ ਕੰਪਨੀ ਦੇ ਮੈਨੇਜਰ ਨੂੰ ਚਿੱਠੀ ਲਿਖੀ ਕਹਿਣ ਲੱਗਾ ਵੀ ਮੈਂ ਦੇਖਣਾ ਚਾਹੁੰਦਾ ਪਰ ਸਮਾਜ ਵਿੱਚ ਮੇਰੀ ਬੜੀ ਪ੍ਰਤਿਸ਼ਠਾ ਹੈ ਕੋਈ ਲੁਕਵਾਂ ਚੋਰ ਰਸਤਾ ਜਿੱਥੇ ਲੋਕਾਂ ਨੂੰ ਕੋਈ ਪਤਾ ਨਾ ਲੱਗੇ ਮੈਂ ਚੋਰੀ ਆਵਾਂ ਵੇਚ ਕੇ ਚੋਰੀ ਚਲਾ ਜਾਵਾਂ ਲੋਕ ਸਮਝਣ ਵੀ ਠੀਕ ਠਾਕ ਹੈ ਇਹ ਸਾਰੇ ਬੰਦੇ ਇੱਦਾਂ ਕਰਦੇ ਚੋਰੀ ਦੇ ਰਸਤੇ ਸਾਰਿਆਂ ਨੇ ਰਖਸ਼ੇ ਹੋਏ ਨੇ ਕੋਈ ਕਿਸੇ ਕਮਾਸ਼ ਵਿੱਚ ਕਿਸੇ ਕਰਮ ਵਿੱਚ ਪੁੱਛੋ ਨਾ ਕੁਝ ਵੀ ਬੰਦੇ ਦੀ ਹਾਲਤ ਬੜੀ ਮਾੜੀ ਹੈ ਹਾਲਾਂਕਿ ਬਾਣੀ ਇਹ ਗੱਲ ਕਹਿੰਦੀ ਹੈ ਕਿ ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸੱਥ ਹੈ ਕਿ ਜਿਹਦੇ ਪਰੋਂ ਤੂੰ ਲੁਕਾਉਣਾ ਤੇਰੇ ਨਾਲ ਹੈ ਉਹ ਤੈਨੂੰ ਦੇਖ ਰਿਹਾ ਹੈ ਉਹਨੇ ਜਵਾਬ ਦਿੱਤਾ ਮੈਨੇਜਰ ਨੇ ਉਹ ਕਹਿਣ ਲੱਗਾ ਭਈ ਇਹ ਤਾਂ ਪ੍ਰੋਬਲਮ ਹੀ ਕੋਈ ਨਹੀਂ ਸਾਡੇ ਕੋਲ ਤਾਂ ਨਿੱਤ ਹੋ ਜੇ ਪ੍ਰਤਿਸ਼ਠ ਬੰਦੇ ਹਰ ਸ਼ਹਿਰ 'ਚ ਮਿਲਦੇ ਆ ਸਾਨੂੰ ਜਿਹੜੇ ਚੋਰੀ ਵੇਖ ਕੇ ਅਤੇ ਚਲੇ ਜਾਂਦੇ ਆ ਅਸੀਂ ਉਹਨਾਂ ਦਾ ਸਪੈਸ਼ਲ ਅਰੇਂਜਮੈਂਟ ਕੀਤਾ ਹੋਇਆ ਪਰ ਨਾਲ ਉਹਨੇ ਇੱਕ ਨੋਟ ਦਿੱਤਾ ਥੱਲੇ ਕਹਿਣ ਲੱਗਾ ਲੋਕਾਂ ਕੋਲੋਂ ਤਾਂ ਅਸੀਂ ਤੁਹਾਨੂੰ ਸੁਰੱਖਿਅਤ ਕਰ ਲਾਂਗੇ ਲੋਕਾਂ ਨੂੰ ਨਹੀਂ ਪਤਾ ਲੱਗੇਗਾ ਕਿ ਤੁਸੀਂ ਡਰਾਮਾ ਦੇਖਿਆ ਪਰ ਮੈਨੂੰ ਖਿਮਾ ਕਰਨਾ ਵੀ ਜਿਹੜਾ ਰੱਬ ਹੈ ਤੁਹਾਡਾ ਗਾਡ ਹੈ ਪਰਮਾਤਮਾ ਹੈ ਉਹਦੇ ਕੋਲੋਂ ਅਸੀਂ ਕੋਈ ਲੁਕਾ ਨਹੀਂ ਰੱਖ ਸਕਦੇ ਇਹਦਾ ਬੰਦੋਬਸਤ ਤੁਸੀਂ ਆਪ ਕਰ ਲਿਆ ਜੀ ਪਰਮਾਤਮਾ ਦਾ ਬੰਦੋਬਸਤ ਤੁਸੀਂ ਆਪ ਕਰ ਲਿਓ ਬੰਦਿਆਂ ਦੀ ਜ਼ਿੰਮੇਵਾਰੀ ਸਾਡੀ ਹੈ ਮਤਲਬ ਕੀ ਹੈ ਕਿ ਪਰਮਾਤਮਾ ਕੋਲੋਂ ਅਸੀਂ ਕੁਛ ਵੀ ਲੁਕਾ ਨਹੀਂ ਸਕਦੇ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿਹੜਾ ਕਰਤਾ ਹੈ ਨਾ ਪਰਮਾਤਮਾ ਇੱਕ ਕਰਤਾ ਉਹ ਕਰਤਾ ਜਿਹੜਾ ਉਹ ਪੁਰਖ ਹੈ ਆਮ ਤੌਰ 'ਤੇ ਅਸੀਂ ਪੁਰਖ ਦਾ ਅਰਥ ਆਦਮੀ ਕਰਦੇ ਹਾਂ ਕਿਉਂਕਿ ਆਮ ਸਾਡੇ ਲਫ਼ਜ਼ ਵਰਤਿਆ ਜਾਂਦਾ ਪੁਰਸ਼ ਇਸਤਰੀ ਅਤੇ ਪੁਰਖ ਆਦਮੀ ਦੇ ਰੂਪ ਅੰਦਰ ਆਦਮੀ ਦੇ ਅਰਥ ਵਿੱਚ ਬੰਦੇ ਦੇ ਮਹਿਲ ਦੇ ਅਰਥ ਵਿੱਚ ਵੀ ਗੁਰੂ ਗ੍ਰੰਥ ਸਾਹਿਬ 'ਚ ਬੜੀ ਵਾਰ ਆਇਆ ਲੇਕਿਨ ਇਹ ਜੋ ਮੰਗਲਾਚਰਨ ਮੂਲ ਮੰਤਰ ਦੇ ਅੰਦਰ ਪੁਰਖ ਸ਼ਬਦ ਹੈ ਇਹ ਆਦਮੀ ਦੇ ਅਰਥਾਂ ਵਿੱਚ ਨਹੀਂ ਆਇਆ ਇਸ ਪੁਰਖ ਦਾ ਅਰਥ ਹੈ ਵਿਆਪਕ ਸ਼ਕਤੀ ਪਰਮਾਤਮਾ ਦੀ ਵਿਆਪਕ ਆਤਮਾ ਵਿਦਵਾਨਾਂ ਨੇ ਕਿਉਂਕਿ ਸੰਸਕ੍ਰਿਤ ਤੋਂ ਆਇਆ ਲਫ਼ਜ਼ ਹੈ ਅਤੇ ਸੰਸਕ੍ਰਿਤ ਦੇ ਕੋਸ਼ ਵਿੱਚ ਇਹਦੇ ਅਰਥ ਕੀਤੇ ਨੇ ਪੂਰੀ ਸ਼ੇਤਾਇਤੀ ਪੁਰਸ਼ਾ ਵੀ ਜਿਹੜਾ ਸਾਰੀਆਂ ਥਾਵਾਂ 'ਤੇ ਲੇਟਿਆ ਹੋਇਆ ਹੈ ਕੋਈ ਜਗ੍ਹਾ ਐਸੀ ਨਹੀਂ ਜਿਹਦੇ ਵਿੱਚ ਉਹ ਪਰਮਾਤਮਾ ਹਾਜ਼ਰ ਨਾ ਹੋਵੇ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਵੀ ਉਹ ਜਿਹੜਾ ਕਰਤਾ ਹੈ ਨਾ ਉਹ ਆਪਣੀ ਇਸ ਰਚਨਾ ਦੇ ਵਿੱਚ ਵਿਆਪਕ ਹੈ ਕੋਈ ਜੀਵ ਜੰਤੂ ਐਸਾ ਨਹੀਂ ਜਿਹਦੇ ਅੰਦਰ ਪਰਮਾਤਮਾ ਨਾ ਹੋਵੇ ਇੱਥੋਂ ਤੱਕ ਪੱਥਰ ਬਨਸਪਤੀ ਜਿਤਨੀ ਵੀ ਰਚਨਾ ਹੈ ਕੀਟ ਪਤੰਗ ਕੁਰੰਗ ਭਜੰਗਮ ਭੂਤ ਭਵਿੱਖ ਭਵਾਨ ਬਣਾਏ ਇਹ ਸਭ ਕੁਝ ਜੋ ਕੁਝ ਹੀ ਰਹਿ ਪੜ੍ਹਦੇ ਹਾਂ ਅਸੀਂ ਬਾਣੀ 'ਚ ਇਹਦੇ ਬੜੇ ਪ੍ਰਮਾਣ ਨੇ ਕਿ ਸਭ ਮੈਂ ਜੋਤ ਜੋਤ ਹੈ ਸੋਏ ਇੱਥੇ ਤੁਸੀਂ ਡਿਸਕ੍ਰਿਪਸ਼ਨ ਨਹੀਂ ਕਰ ਸਕਦੇ ਕਿ ਸਿਰਫ ਬੰਦਿਆਂ ਲਈ ਇਹ ਗੱਲ ਕਹੇਗੀ ਕਿ ਬੰਦਿਆਂ 'ਚ ਜੋਤ ਹੈਗੀ ਹੈ ਸਭ ਮੈਂ ਜਿੰਨੀ ਟੋਟੈਲਿਟੀ ਹੈ ਜਿੰਨਾ ਸੰਸਾਰ ਹੈ ਜਿਤਨੀ ਇਹ ਕ੍ਰੀਏਸ਼ਨ ਹੈ ਇਹ ਸਾਰੀ ਦੇ ਅੰਦਰ ਉਸ ਪਰਮਾਤਮਾ ਦੀ ਸੱਤਾ ਕੰਮ ਕਰਦੀ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਉਹ ਜਿਹੜਾ ਕਰਤਾ ਹੈ ਉਹ ਵਿਆਪਕ ਹੈ ਉਸ ਨੂੰ ਤੁਸੀਂ ਕਿਸੇ ਥਾਂ ਤੋਂ ਵੀ ਲਾਂਭੇ ਨਹੀਂ ਕਰ ਸਕਦੇ ਤੇ ਨਾ ਉਹਦਾ ਅਧਿਕਾਰ ਖੋ ਸਕਦੇ ਹੋ। ਵੀ ਉਹਦਾ ਅਸੀਂ ਅਧਿਕਾਰ ਖੋ ਲਈਏ, ਕਹੀਏ ਵੀ ਤੂੰ ਗੁਰਦੁਆਰੇ ਜਿੱਥੇ ਕਰਤਾ ਹੈ ਮੈਂ ਇੱਥੇ ਮੇਰੀ ਦੁਕਾਨ ਤੇ ਨਹੀਂ। ਭੁਲੇਖਾ ਹੈ, ਕਈ ਵਾਰੀ ਅਸੀਂ ਕਹਿ ਦਿੰਦੇ ਹਾਂ, ਕਹਿੰਦੇ ਭਾਈ ਦੇਖ ਗੁਰਦੁਆਰਾ, ਇੱਥੇ ਝੂਠ ਨਾ ਬੋਲ, ਤੂੰ ਇੱਥੇ ਠੱਗੀ ਨਾ ਕਰ। ਤੇ ਉਹਨੂੰ ਬੰਦਾ ਪੁੱਛੇ ਵੀ ਬਾਹਰ ਬਤਾਨ ਤੇ ਪਰਮਾਤਮਾ ਨਹੀਂ, ਬਾਹਰ ਸੜਕ ਤੇ ਪਰਮਾਤਮਾ ਨਹੀਂ, ਉੱਥੇ ਕਿਹੜਾ ਲਾਇਸੈਂਸ ਮਿਲ ਗਿਆ ਵੀ ਇੱਥੇ ਤੂੰ ਕਰ ਲੈ ਉੱਥੇ ਨਾ ਕਰੀ। ਇਹ ਤੇ ਐਵੇਂ ਆਪਣੇ ਮਨ ਨੂੰ ਦਿਲਾਸਾ ਦੇਣ ਦੀਆਂ ਗੱਲਾਂ ਨੇ, ਬਹਾਨੇ ਹਨ, ਐਸਕੇਪਸ ਨੇ, ਹੋਰ ਕੁਛ ਨਹੀਂ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਇਸ ਸ੍ਰਿਸ਼ਟੀ ਦਾ ਵਿਆਪਕ ਕਰਤਾ ਹੈ, ਦੇ ਜ਼ਰੇ ਜ਼ਰੇ ਦੇ ਅੰਦਰ ਏਕਲ ਮਾਟੀ ਕੁੰਚਰ ਚੀਟੀ ਭਾਂਜਨ ਹੈ, ਗੋ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ, ਇਹਨਾਂ ਸਾਰਿਆਂ ਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਉਹ ਵਿਆਪਕ ਹੈ। ਕੋਈ ਚੀਜ਼ ਐਸੀ ਨਹੀਂ ਵੀ ਜਿਹਦੇ ਅੰਦਰ ਉਹਦੀ ਸੱਤਾ ਕੰਮ ਨਹੀਂ ਕਰ ਰਹੀ। ਇੱਥੋਂ ਤੱਕ ਕਿ ਮਨੁੱਖ ਦੀ ਆਪਣੀ ਜ਼ਿੰਦਗੀ ਜਿਹੜੀ ਹੈ, ਅਸੀਂ ਕਹਿੰਦੇ ਇਹਦੇ 'ਚ ਇੱਕ ਰੂਹ ਹੈ, ਇੱਕ ਆਤਮਾ ਹੈ, ਲੇਕਿਨ ਇਸ ਸਰੀਰ ਦੇ ਅੰਦਰ ਕਈ ਛੋਟੇ ਛੋਟੇ ਕੀਟਾਣੂ ਹਨ, ਉਹਨਾਂ ਦੀਆਂ ਵੱਖਰੀਆਂ ਸ਼ਕਤੀਆਂ ਨੇ। ਉਹ ਰੋਜ਼ ਮਰਦੇ ਆ, ਰੋਜ਼ ਜੰਮਦੇ, ਸਾਡੇ ਸਾਹ ਨਾਲ ਕਿਤਨੇ ਮਰਦੇ ਹਨ, ਸਾਡੇ ਸਾਹ ਨਾਲ ਕਿਤਨੇ ਜੰਮਦੇ ਹਨ, ਸਾਡੇ ਖੂਨ ਦੇ ਅੰਦਰ ਕਿਤਨੇ ਮਰਦੇ ਹਨ, ਕਿਤਨੇ ਜੰਮਦੇ ਹਨ। ਇਹ ਜਿਹੜੀ ਜੀਵਨ ਦੀ ਸੂਖਸ਼ਮ ਗਤੀ ਹੈ, ਇਹਦੇ ਸੰਬੰਧ ਵਿੱਚ ਮਨੁੱਖ ਨੂੰ ਅਹਿਸਾਸ ਨਹੀਂ, ਮਨੁੱਖ ਨੂੰ ਗਿਆਨ ਨਹੀਂ। ਇਸ ਕਰਕੇ ਕਦਮ ਕਦਮ ਤੇ ਇਹ ਕਹਿੰਦਾ ਕਿ ਮੈਂ ਹਾਂਜੀ ਕਰਤਾ, ਮੈਂ ਸਭ ਕੁਝ ਕਰ ਰਿਹਾ ਤੇ ਮੈਂ ਆਹ ਕਰ ਸਕਦਾ, ਮੈਂ ਬਦਲ ਸਕਦਾ। ਇੱਥੋਂ ਤੱਕ ਕਿ ਧਰਮ ਦੇ ਰਸਤੇ ਉੱਤੇ ਤੁਰਨ ਵਾਲੇ ਮਨੁੱਖ ਵੀ ਜਿਹੜੇ ਨੇ, ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਬਹੁਤ ਧਾਰਮਿਕ ਆ ਸੀ ਤੇ ਜਿਹਨਾਂ ਨੂੰ ਮਾਨਤਾ ਮਿਲੀ ਆ ਸਮਾਜ ਵਿੱਚ, ਇਹ ਧਾਰਮਿਕ ਨੇ, ਬ੍ਰਹਮ ਗਿਆਨੀ ਨੇ, 1008 ਨੇ, 108 ਨੇ, ਉਹ ਵੀ ਕਈ ਵਾਰੀ ਤੁਸੀਂ ਵੀ ਦੇਖਦੇ ਹੋ, ਮੈਂ ਵੀ ਦੇਖਦਾ, ਕਹਿੰਦੇ ਫਲਾਣੇ ਨੂੰ ਮੈਂ ਅਰਦਾਸ ਕੀਤੀ, ਪੁੱਤ ਦਿੱਤਾ, ਮੈਂ ਨਾ ਅਰਦਾਸ ਕਰਦਾ, ਉਹਦਾ ਕੰਮ ਕਾਰ ਠੱਪ ਸੀਗਾ। ਬਾਤ ਕਰਨਾ, ਇਹ ਧਾਰਮਿਕ ਬੰਦੇ ਨਹੀਂ ਹਨ, ਇਹਨਾਂ ਨੂੰ ਧਰਮ ਦਾ ਕੋਈ ਪਤਾ ਨਹੀਂ। ਜੇ ਧਾਰਮਿਕ ਹੁੰਦੇ ਤੇ ਕਦੇ ਇਸ ਤਰ੍ਹਾਂ ਦੀ ਗੱਲ ਨਾ ਕਰਦੇ, ਕਿਉਂਕਿ ਧਰਮ ਤਾਂ ਇਸ ਗੱਲ ਤੋਂ ਬਹੁਤ ਉਤਾਹ ਚਲਾ ਜਾਂਦਾ ਹੈ। ਕਬੀਰ ਕਹਿੰਦੇ, ਕਬੀਰ ਸਾਹਿਬ ਨੇ ਆਪਣੇ ਸਲੋਕਾਂ ਦੇ ਅੰਦਰ ਇੱਕ ਗੱਲ ਚਰਚਾ ਵਿੱਚ ਲਿਆਂਦੀ ਹੈ, ਉਹ ਕਹਿੰਦੇ ਨੇ ਜੋ ਮੈਂ ਚਿਤਵੋਂ ਨਾ ਕਰੈ ਕਿਆ ਮੇਰੇ ਚਿਤਵੇ ਹੋਏ। ਕਹਿੰਦੇ ਨੇ ਜੋ ਕੁਝ ਮੈਂ ਸੋਚਦਾ ਵੀ ਆਹ ਹੋ ਜਾਏ, ਕਹਿੰਦੇ ਨੇ ਮੈਂ ਉਹ ਪਰਮਾਤਮਾ ਨਹੀਂ ਕਰਦਾ, ਉਹ ਮੇਰਾ ਕੋਈ ਗੁਲਾਮ ਹੈ, ਮੇਰਾ ਕੋਈ ਸੇਵਕ ਹੈ, ਦਾਸ ਹੈ। ਕਹਿੰਦੇ ਨੇ ਜੋ ਮੈਂ ਚਿਤਵਦਾ ਹਾਂ ਉਹ ਨਹੀਂ ਕਰਦਾ। ਫਿਰ ਕਹਿੰਦੇ ਨੇ ਕਿਆ ਮੇਰੇ ਚਿਤਵੇ ਹੋਏ, ਮੇਰੇ ਚੇਤੇ ਕਰਨ ਨਾਲ, ਮੇਰੇ ਕਹਿਣ ਨਾਲ, ਮੇਰੇ ਵਿਚਾਰ ਨਾਲ, ਵੀ ਇੱਦਾਂ ਹੋ ਜਾਏ, ਦੁਨੀਆਂ ਆ ਹੋ ਜਾਏ, ਉਹ ਹੋ ਜਾਏ, ਕੀ ਹੋਏਗਾ? ਕੁਛ ਨਹੀਂ ਹੋਏਗਾ। ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿੱਤ ਨਾ ਹੋਏ। ਕਹਿੰਦੇ ਪਰਮਾਤਮਾ ਉਹ ਕੁਝ ਕਰਦਾ ਹੈ ਜਿਹੜਾ ਮੇਰੇ ਚਿੱਤ ਚੇਤੇ ਵਿੱਚ ਵੀ ਨਹੀਂ ਹੈ। ਪਰਮਾਤਮਾ ਸਾਡੀ ਪਲੈਨਿੰਗ ਨਾਲ ਨਹੀਂ ਚੱਲ ਰਿਹਾ, ਉਹਦੀ ਆਪਣੀ ਪਲੈਨਿੰਗ ਹੈ। ਔਰ ਅਸੀਂ ਪ੍ਰਚਾਰ ਕਰਦੇ ਹਾਂ, ਮੈਂ ਕਈ ਵਾਰੀ ਮੱਥੇ ਤੇ ਹੱਥ ਮਾਰਦਾ ਕਿ ਸਾਡੀ ਸਿੱਖ ਸੋਚ ਨੂੰ ਵੀ ਕੀ ਹੋ ਗਿਆ। ਅਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਮਾਨਦਾਰੀ ਨਾਲ ਪੜ੍ਹਦੇ ਨਹੀਂ, ਵਿਚਾਰਦੇ ਨਹੀਂ। ਕਹਿੰਦੇ ਨੇ ਫਲਾਣੇ ਨੇ ਰੱਬ ਨੂੰ ਵੱਸ ਕਰ ਲਿਆ, ਮਾਫ ਕਰਨਾ, ਰੱਬ ਕੋਈ ਘੋੜਾ ਹੈ, ਬਾਂਦਰ ਹੈ, ਹਾਥੀ ਹੈ, ਸੱਪ ਹੈ, ਜਿਹੜਾ ਕੰਟਰੋਲ, ਜੇ ਇੱਕ ਬੰਦੇ ਨੇ ਰੱਬ ਵੱਸ ਕਰ ਲਿਆ ਬਾਕੀ ਦੁਨੀਆਂ ਦਾ ਕੀ ਬਣੇਗਾ, ਕਦੇ ਸੋਚਿਆ ਕਿਸੇ ਨੇ? ਅਸੀਂ ਰੱਬ ਨੂੰ ਇੱਕ ਛੋਟਾ ਜਿਹਾ ਖਿਡੌਣਾ, ਇੱਕ ਯੰਤਰ, ਇੱਕ ਮਕੈਨੀਕਲ ਮਸ਼ੀਨ ਸਮਝਦੇ ਹਾਂ ਵੀ ਜਿਹੜਾ ਜਿਹਦਾ ਹੋਲਡ ਕਿਸੇ ਬੰਦੇ ਨੇ ਕਰ ਲਿਆ, ਉਹ ਸਵਿੱਚ ਆਨ ਕਰੇਗਾ ਤੇ ਚੱਲੇਗੀ, ਸਵਿੱਚ ਆਫ ਕਰੇਗਾ ਤੇ ਬੰਦ ਹੋ ਜਾਏਗੀ। ਐਸੀ ਬਾਤ ਨਹੀਂ, ਇਹ ਤੇ ਰੱਬ ਦੀ ਹਸਤੀ ਨੂੰ ਛੁਟਿਆਉਣ ਦੀ ਗੱਲ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਬਾਤ ਕਹੀ, ਲੋਕੀ ਦੇਵੀ ਦੇਵਤਿਆਂ ਨੂੰ ਮੰਨਦੇ ਆ, ਕੋਈ ਸੂਰਜ ਦੀ ਪੂਜਾ ਕਰਦਾ, ਕੋਈ ਚੰਦਰਮੇ ਦੀ ਪੂਜਾ ਕਰਦਾ, ਕੋਈ ਕਿਸੇ ਗ੍ਰਹਿ ਦੀ ਪੂਜਾ ਕਰਦਾ, ਬਹੁਤ ਕੁਛ ਸਾਧ ਫੇਂਦੇ ਨੇ। ਕਹਿੰਦੇ ਨੇ ਕਾਹੇ ਕੋ ਕੂੜ ਕਰੇ ਤਪਸਾ ਇਨਕੀ, ਕੋਈ ਕੌਡੀ ਕੇ ਕਾਮ ਨਾ ਹੈ, ਤੋਹੇ ਬਚਾਏ ਸਕੈ ਕਹੋ ਕੈਸੇ ਕਹਿ, ਆਪਣ ਧਾਵ ਬਚਾਏ ਨਾ ਹੈ। ਕਹਿੰਦੇ ਨੇ ਇਹ ਤੇ ਆਪਣੀ ਰੱਖਿਆ ਨਹੀਂ ਕਰ ਸਕਦੇ, ਜਦੋਂ ਇਹਨਾਂ ਤੇ ਵਾਰ ਹੁੰਦਾ ਹੈ ਤੇ ਇਹ ਖੁਦ ਨਹੀਂ ਆਪਣੇ ਆਪ ਨੂੰ ਬਚਾ ਸਕਦੇ, ਤੇ ਤੂੰ ਇਹਨਾਂ ਦੀ ਤਪੱਸਿਆ ਕਰਦਾ ਵੀ ਇਹ ਮੇਰੀ ਰਾਖੀ ਕਰਨਗੇ, ਮੈਨੂੰ ਬਚਾਉਣਗੇ। ਪੁਰਾਣਾਂ ਦੀਆਂ 18 ਪੁਰਾਣਾਂ ਦੀਆਂ ਇਤਨੀਆਂ ਕਹਾਣੀਆਂ ਮੌਜੂਦ ਨੇ ਕਿ ਜਿੱਥੇ ਇਹਨਾਂ ਦੇਵੀ ਦੇਵਤਿਆਂ ਨੂੰ ਵੀ ਭਾਜੜ ਪਈ ਰਹਿੰਦੀ ਹੈ, ਵੀ ਇੱਕ ਦੂਜੇ ਦੇ ਖਿਲਾਫ ਇਹ ਉਹ ਲੜਦੇ ਨੇ ਜਿਵੇਂ ਸਧਾਰਨ ਸਟਰੀਟ ਕੁਆਰਲ ਬੰਦੇ ਕਰਦੇ ਆ, ਇੱਦਾਂ ਲੜਦੇ ਨੇ। ਇੰਦਰ ਨੂੰ ਹਮੇਸ਼ਾ ਸਤਾ ਰਹਿੰਦਾ ਮੇਰਾ ਕੋਈ ਸਿੰਘਾਸਣ ਨਾ ਖੋਲੇ, ਮੇਰੀ ਕੋਈ ਜਨਾਨੀ ਨਾ ਕੱਢ ਕੇ ਲੈ ਜਾਏ। ਕਦੇ ਇਹਨਾਂ ਪੁਰਾਣਾਂ ਦੀਆਂ ਕਹਾਣੀਆਂ ਪੜ੍ਹ ਕੇ ਦੇਖੋ, ਆਮ ਮਨੁੱਖਾਂ ਨਾਲੋਂ ਵੀ ਕਈ ਗੱਲਾਂ ਬਿਲਕੁਲ ਨੀਵੀਆਂ ਨੇ, ਪਰ ਸਾਨੂੰ ਕਿਉਂਕਿ ਗਿਆਨ ਨਹੀਂ, ਪਤਾ ਨਹੀਂ, ਇਸ ਕਰਕੇ ਅਸੀਂ ਜੇ ਸਾਨੂੰ ਇਹ ਸੋਝੀ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਕੁਝ ਮੌਜੂਦ ਹੈ, ਅਸੀਂ ਪੜ੍ਹੀਏ ਸਮਝੀਏ ਵਿਚਾਰੀਏ ਤਾਂ ਇਹ ਭੁਲੇਖੇ ਸਾਡੀ ਜ਼ਿੰਦਗੀ 'ਚ ਨਹੀਂ ਆ ਸਕਦੇ, ਕਿਉਂਕਿ ਗਿਆਨ ਹੀ ਹੈ ਜਿਹੜਾ ਮਨੁੱਖ ਦੀ ਅਗਿਆਨਤਾ ਨੂੰ ਨਾਸ਼ ਕਰਕੇ ਮਨੁੱਖ ਦੀ ਜ਼ਮੀਰ ਨੂੰ ਰੋਸ਼ਨ ਕਰਦਾ। ਇਸੇ ਕਰਕੇ ਤੇ ਸਤਿਗੁਰੂ ਕਹਿੰਦੇ ਨੇ, ਕਹਿੰਦੇ ਨੇ ਜੇ 100 ਚੰਦਾ ਉੱਗਵੇ ਸੂਰਜ ਚੜ੍ਹੇ 1000, ਕਹਿੰਦੇ ਨੇ ਸੈਂਕੜੇ ਚੰਦਰਮੇ ਉੱਗ ਪੈਣ, ਹਜ਼ਾਰਾਂ ਸੂਰਜ ਚੜ੍ਹ ਪੈਣ, ਇੱਥੇ ਚਾਨਣ ਹੁੰਦਿਆਂ ਇਤਨੀ ਬਾਹਰ ਦੀ ਰੋਸ਼ਨੀ ਹੋਣ ਦੇ ਬਾਵਜੂਦ ਕੀ ਹੋਏਗਾ? ਗੁਰਬਿਨ ਹੋਰ ਅੰਧਾਰ, ਅੰਦਰ ਹਨੇਰਾ ਰਹੇਗਾ, ਅਗਿਆਨਤਾ ਰਹੇਗੀ। ਅੰਦਰ ਦੇ ਚਾਨਣ ਨੂੰ ਕੋਈ ਪ੍ਰਕਾਸ਼ਿਤ ਕਰ ਸਕਦਾ ਹੈ ਤਾਂ ਸਿਰਫ ਗੁਰੂ ਹੈ। ਅਸੀਂ ਪੜ੍ਹਦੇ ਸਾਂ ਤੇ ਸਾਨੂੰ ਪੜ੍ਹਾਇਆ ਵੀ ਗੁਰੂ ਸ਼ਬਦ ਜਿਹੜਾ ਇਹ ਸੰਸਕ੍ਰਿਤ ਗ੍ਰੀ ਧਾਤੂ ਤੋਂ ਬਣਿਆ, ਤੇ ਗ੍ਰੀ ਦਾ ਅਰਥ ਉਹਦਾ ਨਿਗਲ ਲੈਣਾ, ਭਖ ਲੈਣਾ, ਖਾ ਲੈਣਾ। ਅਖੇ ਇਸ ਗੁਰੂ ਕੀ ਕਰਦਾ? ਸਿੱਖ ਦੇ ਅਗਿਆਨ ਨੂੰ ਭਖ ਲੈਂਦਾ, ਸਿੱਖ ਦੇ ਅਗਿਆਨ ਨੂੰ ਖਾ ਲੈਂਦਾ ਤੇ ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਦਾ ਹੈ, ਉਹਨੂੰ ਗਿਆਨ ਦਿੰਦਾ, ਚਾਨਣ ਦਿੰਦਾ ਹੈ। ਤੇ ਅਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਸਾਨੂੰ ਚਾਨਣ ਨਹੀਂ ਹੁੰਦਾ, ਕਿਉਂਕਿ ਅਸੀਂ ਗੁਰੂ ਦੇ ਗਿਆਨ ਦੇ ਨੇੜੇ ਜਾਂਦੇ ਹੀ ਨਹੀਂ। ਗਿਆਨ ਦੇ ਨੇੜੇ ਜਾਣ ਲਈ ਇਹਦੇ ਅੱਖਰ, ਇਹਦੇ ਸ਼ਬਦ, ਇਹਦੇ ਅਰਥ, ਇਹ ਤਾਂ ਬੜੀ ਇਮਾਨਦਾਰੀ ਨਾਲ ਪੜ੍ਹਾਂਗੇ ਤੇ ਤਾਂ ਹੀ ਗੱਲ ਬਣੂਗੀ ਨਾ, ਉੱਧਰ ਦਾ ਧਿਆਨ ਨਹੀਂ। ਅਸੀਂ ਆਸਾ ਦੀ ਵਾਰ ਸੁਣਦੇ ਹਾਂ, ਸਾਰਿਆਂ ਗੁਰਦੁਆਰਿਆਂ ਵਿੱਚ ਹੀ ਸੁਣੀ ਜਾਂਦੀ ਹੈ। ਮੈਂ ਇੱਕ ਮਿਸਾਲ ਦੇਣੀ ਵੀ ਸਾਡਾ ਧਿਆਨ ਕਿੰਨਾ ਕੁ ਬਾਣੀ 'ਚ, ਸਿਰਫ ਉਦਾਹਰਣ ਮਾਤਰ ਵੱਲਗੀ ਵੀ ਅਸੀਂ ਕੀ ਕਰ ਰਹੇ ਹਾਂ। ਪੰਕਤੀਆਂ ਹਨ, ਕਿਉਂਕਿ ਆਸਾ ਦੀ ਵਾਰ ਕਾਮਨ ਹੈ ਅਤੇ ਇਹ ਪੰਕਤੀਆਂ ਵੀ ਕਾਮਨ ਹੋਣਗੀਆਂ। ਪੜ੍ਹਦੇ ਹਾਂ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਇੱਦਾਂ ਹੀ ਪੜ੍ਹਦੇ ਹਨ ਸਾਰੇ, ਮੈਂ ਗਲਤ ਨਹੀਂ ਪੜ੍ਹਿਆ। ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ, ਇੱਦਾਂ ਹੀ ਪੜ੍ਹਦੇ ਹਾਂ। ਹੁਣ ਨਾਨਕ ਕੂੜ ਹੋ ਗਿਆ ਨਾ, ਕਦੇ ਸੋਚਿਆ ਕਿਸੇ ਨੇ? ਕਦੇ ਸੋਚਿਆ? ਪਾਠ ਕਰਨ ਲੱਗਿਆ ਨਹੀਂ ਸੋਚਿਆ, ਕੀਰਤਨ ਕਰਨ ਲੱਗਿਆ ਨਹੀਂ ਸੋਚਿਆ, ਖੁਦ ਕਥਾ ਕਰਨ ਲੱਗਿਆ ਨਹੀਂ ਸੋਚਿਆ ਵੀ ਕੀ ਕਰ ਹੋ ਕੀ ਗਿਆ। ਰੋਜ਼ ਆਪਣੇ ਗੁਰੂ ਨੂੰ ਕੀ ਕਹਿ ਰਹੇ ਹਾਂ? ਇਹ ਬਾਇਸ ਸ਼ਰਮ ਹੈ। ਕੀ ਕਰ ਰਹੇ ਅਸੀਂ? ਪੜ੍ਹਨਾ ਕਿਵੇਂ ਹੈ? ਨਾਨਕ ਜਿਹੜਾ ਹੈ ਉਹ ਸੰਬੋਧਨ ਕਾਰਕ ਵਿੱਚ ਹੈ, ਨਾਨਕ ਨੂੰ ਵੱਖਰਾ ਕਰ ਰਿਹਾ। ਨਾਨਕ ਕੂੜ ਰਿਹਾ ਭਰਪੂਰ, ਕਹਿੰਦੇ ਨੇ ਹੇ ਨਾਨਕ, ਸੰਸਾਰ ਵਿੱਚੋਂ ਸ਼ਰਮ ਧਰਮ ਦਾ ਡੇਰਾ ਦੂਰ ਹੋ ਗਿਆ ਤੇ ਇੱਥੇ ਕੂੜ ਹੀ ਭਰਪੂਰ ਹੈ। ਪਰ ਅਸੀਂ ਪੜ੍ਹਦੇ ਹਾਂ ਨਾਨਕ ਕੂੜ ਕੀ ਬਣੇਗਾ, ਹਾਲਾਂਕਿ ਉੱਥੇ ਲਿਖਣ ਲੱਗਿਆ ਬਹੁਤ ਸਪਸ਼ਟ ਹੈ, ਨਾਨਕ ਦਾ ਕੱਕਾ ਪੁੱਕਾ ਹੈ, ਕੂੜ ਦੇ ਡਾੜੇ ਨੂੰ ਔਂਕੜ ਹੈ, ਦੋਨੇ ਆਪਸ ਵਿੱਚ ਇਕੱਠੇ ਨਹੀਂ ਪੜ੍ਹੇ ਜਾ ਸਕਦੇ। ਲੇਕਿਨ ਕਿਸੇ ਨੂੰ ਕੋਈ ਪਤਾ ਹੋਵੇ ਇਸ ਗੱਲ ਦਾ ਤੇ ਤਾਂ ਹੈ ਨਾ, ਅਸੀਂ ਸਾਰੇ ਦੇ ਸਾਰੇ ਇਸ ਗੁਨਾਹ ਦੇ ਜ਼ਿੰਮੇਵਾਰ ਹਾਂ, ਕਿਉਂਕਿ ਅਸੀਂ ਇਸ ਬਾਣੀ ਨੂੰ ਐਵੇਂ ਸਮਝ ਲਿਆ ਵੀ ਇੱਕ ਚੱਲ ਠੀਕ ਹੈ, ਪੱਤਰੇ ਉਲਟਾਉਣੇ ਕੀ ਫਰਕ ਪੈਂਦਾ। ਅਸੀਂ ਪੜ੍ਹਿਆ ਵਿਚਾਰਿਆ ਇੱਕ ਓਅੰਕਾਰ ਸੱਤ ਨਾਮ, ਹੁਣ ਸੱਤ ਮੈਂ ਪੜ੍ਹਦਾ ਹਾਂ, ਸੱਤ ਦੇ ਤੱਤੇ ਨੂੰ ਸਿਆਰੀ ਪਈ ਹੋਈ ਹੈ। ਇਹ ਸੱਤ ਤੱਤਾਂ ਮੁਕਤਾ ਵੀ ਆਉਂਦਾ ਗੁਰੂ ਗ੍ਰੰਥ ਸਾਹਿਬ 'ਚ, ਇਹ ਸੱਤ ਤੱਤੇ ਨੂੰ ਔਂਕੜ ਵੀ ਆਉਂਦਾ ਹੈ, ਵੱਖਰੇ ਅਰਥ ਨੇ ਉਹਨਾਂ ਦੇ। ਇਹ ਸੱਤ ਸਿਆਰੀ ਵਾਲਾ ਸੰਸਕ੍ਰਿਤ ਲਫ਼ਜ਼ ਸੱਤੇ ਤੋਂ ਬਣਿਆ, ਉਹ ਜਿਹੜਾ ਯਈਆ ਉਹ ਸਿਆਰੀ 'ਚ ਬਦਲਿਆ, ਔਰ ਜਿੱਥੇ ਵੀ ਇਹ ਸੱਤ ਪ੍ਰਮਾਤਮਾ ਵਾਚੀ ਹੋਵੇਗਾ ਇਹ ਸਿਆਰੀ ਸਦਾ ਵਾਸਤੇ ਕਾਇਮ ਰਹੇਗੀ, ਕਦੇ ਨਹੀਂ ਟੁੱਟੇਗੀ। ਇਸੇ ਤਰ੍ਹਾਂ ਅਗਲਾ ਅਰਥ ਨਾਮ, ਨਾਮ ਦੇ ਮੰਮੇ ਨੂੰ ਵੀ ਔਂਕੜਾ ਪ੍ਰੋਨੈਸੀਏਸ਼ਨ 'ਚ ਉਚਾਰਨ ਵਿੱਚ ਉਹ ਨਹੀਂ ਆਉਂਦਾ, ਇਹ ਨਾਮ ਕਦੇ ਸਿਆਰੀ ਨਾਲ ਵੀ ਆਏਗਾ ਕਦੇ ਮੁਕਤਾ ਵੀ ਆਏਗਾ। ਉਹ ਵੱਖਰੀਆਂ ਵੱਖਰੀਆਂ ਅਵਸਥਾਵਾਂ ਹਨ ਵਿਆਕਰਨ ਦੀਆਂ ਜਿਨ੍ਹਾਂ ਵਿੱਚੋਂ ਦੀ ਇਹ ਸ਼ਬਦ ਗੁਜ਼ਰਦਾ ਹੈ। ਇੱਥੇ ਇੱਕ ਵਚਨ ਪੁਲੰਗ ਪੁਲਿੰਦ ਹੈ, ਨਾਮ ਮੰਮੇ ਨੂੰ ਔਂਕੜ ਹੈ, ਇਹਦਾ ਮਤਲਬ ਹੈ ਪ੍ਰਮਾਤਮਾ ਦੀ ਹੋਂਦ, ਐਗਜ਼ਿਸਟੈਂਸ ਆਫ ਗਾਡ। ਇਹ ਜਿੰਨਾ ਚਿਰ ਇਹ ਸ਼ਬਦ ਜੋੜ ਜਿਹੜੇ ਨੇ ਇਹ ਸਾਡੇ ਧਿਆਨ ਵਿੱਚ ਨਹੀਂ ਹੋਣਗੇ ਨਾ, ਸਾਨੂੰ ਇਸ ਬਾਣੀ ਦੀ ਬਿਲਕੁਲ ਸਮਝ ਨਹੀਂ ਆਏਗੀ, ਬਿਲਕੁਲ ਕਤਈ। ਇਹ ਯਾਦ ਰੱਖਣਾ, ਇੱਕ ਓਅੰਕਾਰ ਸੱਤ ਨਾਮ ਕਰਤਾ ਪੁਰ ਵਿਚਾਰ ਕਰ ਰਹੇ ਸਾਂ ਅਸੀਂ ਕਿ ਪਰਮਾਤਮਾ ਜਿਹੜਾ ਹੈ ਉਹ ਕਰਤਾ ਹੈ ਅਤੇ ਸਰਬ ਵਿਆਪਕ ਹੈ। ਸਤਿਗੁਰੂ ਗੁਰੂ ਪਾਤਸ਼ਾਹ ਕਹਿੰਦੇ ਨੇ, ਆਸਾ ਦੀ ਵਾਰ ਵਿੱਚ ਪੜ੍ਹਦੇ ਹਾਂ, ਅਸੀਂ ਸੁਣਦੇ ਹਾਂ ਰੋਜ਼, ਇਹ ਜਦ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਸ ਕਰਕੇ ਜੇ ਮਨੁੱਖ ਕਹੇ ਵੀ ਮੈਂ ਕਰਤਾ ਹਾਂ ਅਤੇ ਕਰਤਾ ਸਮਝ ਕੇ ਸਮਝੇ ਵੀ ਜੇ ਮੈਂ ਮਰ ਗਿਆ ਤਾਂ ਕੀ ਬਣੇਗਾ, ਜੇ ਮੈਂ ਨਾ ਹੋਇਆ ਤਾਂ ਦੁਨੀਆਂ ਕਿਵੇਂ ਚੱਲੇਗੀ, ਬੰਦੇ ਨੂੰ ਫਿਕਰ ਰਹਿੰਦਾ ਇਸ ਤੱਕ ਇਹ ਤਾਂ। एक मीर साहब का जो श्लोक मैं तुम्हारी सेवा च रखिया उसके बाद गुरु अमरदास साहब का श्लोक दर्ज है। उस गल की तशरी व्याख्या उस भाव को उजागर करने लिए सतगुरु गुरु अमरदास पातशाह ने जिस वे कबीर जी का यह श्लोक पढ़िया तो उन्होंने ये एक होर श्लोक दर्ज किया होर विस्थार दे के कहने चिंता भी आप कराए सी अचिंत भी आपे दे नानक सौ साल ही है जे सब ना सार करे। कहने साडा कम सिर्फ यह है चिंता उस परमात्मा की है उन्होंने वह जाने तो वह कम जाने अचिंत भी उसने परमात्मा ने सू आप ही करना है फिक्र तो रहत भी उही करेगा तो असं होवे इसलिए साडा कम की है कहते ने साडा कम यह है कि उस वाहगुरु अकाल पुरख की सिफत करनी उसके गुण गाने असं होर कुछ नहीं कर सकते। तो सतगुरु कहते ने वाहगुरु अकाल पुरख करता पुरख है व्यापक है ते कोई मनुख कोई देवी देवता कोई अवतार पैगंबर उस करते तो उपर नहीं हो सकता वह करता सब तो श्रेष्ठ है सब तो उत्तम है। इसे करके गुरु गोबिंद सिंह साहब कहते ने कहते ने उस वाहगुरु अकाल पुरख ने कित कृष्ण से कीट कोटे बनाए उन्हें कृष्ण वर्गे कई कीड़े पैदा किए किसों की सृष्टि बनाई कई बार बनाए कई बार हटा दिते कितने कृष्ण से कीट कोटे बनाए कितने राम से मेट डारे उपाए के अकाल जू की ना पछानी कन्यों पै बह है कन्यों पै बहनी। उस वाहगुरु अकाल पुरख की गल जी जब रोज पढ़ते हाँ काल पाए ब्रह्मा बप धरा काल पाए शिवजू अवतरा काल पाए तर बिशन प्रकाशा सकल काल पफिया तमाशा ये सब ओरी गल है। इसी तरह रोज पढ़ते हैं जब उद करख करा करतारा उद करख लफ्ज दो लफ्ज हैं एक है आकर्ख जिन्हों से ग्रेविटेशन कहने खिच कशिश एक है उदकर्ख उदे उल्ट किसी शक्ति का अंदर आना संकोचिया जाना सिमट जाना उन्होंने आतर्ख कहने तो उदकर्ख है किसी का पसार। मैं यदि मिसाल वास्ते टार्च है बैटरी उदी उदा स्विच ऑन कर दो तो उदी लाइट फैलती है इनू असी उदकर्ख कहांगे स्विच ऑन ऑफ कर दो तो लाइट जी संकोची जाती खत्म हो जाती इनू आकर्ख कहांगे।